देव गंधारी महला पंजवा हर प्राण प्रभु सुख दाते। हलो सत शब्दां तों बाद हुण इथे धन गुरु अर्जन देव महाराज ने नाल महला भी लिख दिता है। पहला केवल देव गंधारी ही लिखिया सी, इह सतगुरु की अपनी मौज है। हर प्राण प्रभु सुख दाते गुर प्रसाद काहू जाते रहाओ। हे वाहिगुरु जी, तुसी साडे प्राण जिंद जान हो, तुसी साडे सुखां दे दातार हो। गुर प्रसाद काहू जाते, गुरु दी मेहर नाल किसे किसे ने थानू जाने, थोड़ा ज्ञान हासिल कीता। क्योंकि हर कोई तो वाहिगुरु परमेश्वर नू जान भी नहीं सकता, ते नाल ए भी दस दिता भी गुरु की कृपा नाल, गुरु की कृपा नाल ही वाहिगुरु का ज्ञान प्राप्त हुंदा है। ज्ञान अंजन गुरदिया अग्ञान अंधेर विनाश, हर कृपा ते संत भेटिया नानक मन प्रगास। हे प्राणा दे हे प्राण रूप ते सुखां दे दाते वाहिगुरु जी, गुरु की कृपा नाल थानू किसे विरले ने ही जानिया है। रहाओ विश्राम दे की अगे फरमाउंदे हन, संत तुम्हारे तुमरे प्रीतम तिनको काल न खाते। जिन्ना ने थानू जानिया है वह कौन ने, वह हन संत महापुरख। संत तुम्हारे, वह संत थोड़े ने, तुमरे प्रीतम क्योंकि थोड़े प्यार विच रंगे हुए ने। तिनको काल न खाते, असा महाराज ए भी सुनिया है जेडे महापुरख थोड़े प्यार विच रंगे रहिंदे ने, फिर उन्होंने काल भी नहीं खा सकता, उन्हां दे नेड़े जमदूत भी नहीं आ सकता। महापुरख हर वेले ही जीवत रहिंदे ने। जीवत पेखे जिनी हर हर ते आया, साध संगति नहीं दर्शन पाया। एक थां ते सतगुरु दे होर भी बचन आए ने, ब्रह्म ज्ञानी सत जीव है नहीं मरता। जिहड़ा ब्रह्म ज्ञानी महापुरख है हमेशा लई जिउंदा है, वह कदी मरदा नहीं। ये आत्मक पक्ष तों बचन सतगुरु महाराज ने लिखे ने, क्योंकि ब्रह्म ज्ञानी का शरीर ते संसार नाल ते लगाव रहिंदा ही नहीं। शरीर ते संसार नासवंत है, उहदा संबंध आत्मा ते परमात्मा नाल जुड़िया हुंदा है। इसलिए आत्मा ते परमात्मा दोनों ही एक रूप ने, उन्हां नूं काल नहीं पो सकदा। रंग तुम्हारा लाल पए है राम नाम रस माते। हे वाहिगुरु जी, वह तेरे प्यारे संत वाहिगुरु दे नाम रंग दे विच, और एन उन्हां दे चेहरे लाल सुरख होए हुए ने। जेड़े नाम दे रंग विच रंगे रहिंदे ने, उन्हां महापुरखां दे चेहरे ते लालियां टपकदियां ने, चेहरे ते रौनकां दिखाई दिंदियां ने। राम नाम रस माते, वह अकाल पुरख वाहिगुरु दे नाम दे रस विच माते मगन होए रहिंदे हन। महा किलबिख कोट दुख रोगा प्रभ दिष्ट तुहारी हाते। हे वाहिगुरु जी, महा किलबिख जेड़े बहुत वड्डे बजर पाप ने, ब्राह्मण कैली कात कंजका अनचारी का तान अथवा बजर उकरै तान, होर करोड़ा ही दोष ते रोग प्रभ दृष्ट तुहारी हाते। महाराज थोड़ी मेहर की निगाह नालो सारे ही हाते दर्थ नाश हो गए हैं। सोवत जाग हर 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 गाया नानक गुर चरण पराते। धन गुरु अर्जन देव महाराज सच्चे पातशाह फरमाते ने, उन्हां महापुरखां ने नानक गुर चरण पराते, गुरु दे चरण प्राप्त किते ने अथवा गुरु दे चरण ही पए ने। इसलिए सोवत जाग हर 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 गाया, उन्हां ने सुतियां भी ते जागदियां भी हर वेले वाहिगुरु 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 नाम जपिया ते उस वाहिगुरु दा जस गाया। अथवा सोवत जाग, उन्हां महापुरखां ने सुतियां होया जा के, कई बार ये भी हुंदा ने कि सुत्ता किवें नाम जप सकदा है, पर वह सुते पे जाग पैंदे ने। शरीर आराम कर रहा हुंदा पर उन्हां दी सुरत जाग पैंदी है, उस सुरत नाल सुते पे भी वाहिगुरु का जस करते रहिंदे ने। जिमें के महापुरख सचखंड वासी पंथ रतन श्रीमान संत ज्ञानी गुरबचन सिंह जी खालसा पिंडरां वाले महापुरख उन्हां दे नाल दे साथी सिंह दसदे हन, जदों पहली अवस्था विच सन 7 साल की उम्र विच अखंड पाठी बन गए सन, ते शुद्ध पाठ इन्ना चलंत फिर इन्ना अभ्यास किया उन्होंने ਇੱਕ ਘੰਟੇ ਦੇ ਵਿੱਚ 40-40 ਪੱਤਰੇ 80-80 ਅੰਗ ਸੁਣਾ ਕੇ ਕਰ ਦਿੰਦੇ ਸਨ। ਇੰਨਾ ਉਹਨਾਂ ਦਾ ਅਭਿਆਸ ਹੋਇਆ। ਸਾਰੀ ਬਾਣੀ ਜਿਵੇਂ ਜ਼ੁਬਾਨੀ ਯਾਦ ਹੋ ਗਈ ਹੋਵੇ ਇਸ ਤਰ੍ਹਾਂ ਸਰਲ ਹੋ ਗਈ। ਤੇ ਮਹਾਂਪੁਰਖ ਇੱਕ ਵਾਰੀ ਰਾਤ ਨੂੰ ਰੌਲ ਲਾ ਕੇ ਆਏ। ਜਦੋਂ ਵਾਪਸ ਮੁੜ ਕੇ ਆਪਣੇ ਆਸਣ ਤੇ ਆਏ, ਬਿਸਤਰਾ ਇਕੱਠਾ ਕਰਕੇ ਮੰਜੇ ਤੇ ਟੋਹ ਲਾ ਕੇ ਨਿਤਨੇਮ ਲੱਗੇ ਕਰਨ, ਤੇ ਕੁਛ ਉਣੀਂਦਰੇ ਸਨ ਤੇ ਕੁਛ ਨੀਂਦ ਆ ਗਈ। ਪਰ ਉਧਰੋਂ ਤਾਂ ਮਹਾਂਪੁਰਖਾਂ ਨੂੰ ਨੀਂਦ ਆਈ ਹੈ, ਤੇ ਉਸ ਨੀਂਦ ਦੇ ਅੰਦਰ ਹੀ ਜਿੱਥੋਂ ਪਾਠ ਛੱਡ ਕੇ ਆਏ ਸਨ, ਸੋਠ ਰਾਗ ਦੇ ਵਿੱਚ ਪਾਠ ਚੱਲ ਰਿਹਾ ਸੀ, ਤੇ ਉਹਨਾਂ ਨੇ ਉਥੋਂ ਹੀ ਫਿਰ ਪਾਠ ਸ਼ੁਰੂ ਕਰ ਲਿਆ। ਉਸ ਵੇਲੇ ਤਾਂ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਬੈਠੇ ਸਨ, ਪਰ ਹੁਣ ਉਹ ਆਪਣੇ ਆਸਣ ਤੇ ਬੈਠੇ ਨੇ ਤੇ ਉਂਝ ਵੀ ਬਰਾਜੇ ਹੋਏ ਨੇ। ਤੇ ਜਿਉਂ ਪਾਠ ਸ਼ੁਰੂ ਹੋਇਆ, ਉੱਚੀ ਧੁਨੀ ਦੇ ਵਿੱਚ ਪਾਠ ਕਰ ਰਹੇ ਨੇ, ਉਹ ਨਾਲ ਦੇ ਪਾਠੀ ਸਿੰਘ ਹੈਰਾਨ ਜੀ ਹੋਈ, ਕਹਿੰਦੀ ਇੱਧਰ ਕੌਣ ਪਾਠ ਕਰਦਾ? ਜਦੋਂ ਅੰਦਰ ਜਾ ਕੇ ਵੇਖਿਆ ਤੇ ਮਹਾਂਪੁਰਖਾਂ ਦਾ ਚੌਂਕੜਾ ਵੱਜਿਆ ਹੋਇਆ, ਨੇਤਰ ਬੰਦ ਨੇ ਤੇ ਪਾਠ ਕਰੀ ਜਾ ਰਹੇ ਨੇ। ਇਹ ਉਹਨਾਂ ਦੇ ਸੁੱਤਿਆਂ ਹੋਇਆ ਵੀ ਉਹਨਾਂ ਦੀ ਸੁਰਤ ਜਾਗਦੀ ਰਹਿੰਦੀ, ਉਹ ਪਾਠ ਕਰਦੇ ਹੀ ਰਹਿੰਦੇ ਨੇ। ਕਈ ਵਾਰੀ ਜਿਹੜੇ ਬਹੁਤੇ ਬਾਣੀ ਵੱਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਵੀ ਇਹ ਗੱਲ ਆਮ ਹੁੰਦੀ ਆ, ਸੁੱਤਿਆਂ ਵੀ ਕਈ ਵਾਰੀ ਉਹ ਪਾਠ ਹੀ ਕਰੀ ਜਾਂਦੇ, ਉਹਨਾਂ ਨੂੰ ਇਉਂ ਮਹਿਸੂਸ ਹੋਣ ਲੱਗ ਜਾਂਦਾ। ਪਰ ਜਿਨ੍ਹਾਂ ਦੇ ਬਹੁਤ ਹੀ ਸਤਿਗੁਰੂ ਦੀ ਕਿਰਪਾ ਹੁੰਦੀ, ਉਹ ਸੁੱਤਿਆਂ ਹੋਇਆਂ ਵੀ ਜਾਗਦੇ ਰਹਿੰਦੇ ਨੇ ਤੇ ਹਰ ਵੇਲੇ ਬਾਣੀ ਪੜ੍ਹਦੇ ਵਾਹਿਗੁਰੂ ਦਾ ਜਸ ਕਰਦੇ ਰਹਿੰਦੇ ਹਨ। ਦੇਵ ਗੰਧਾਰੀ ਪੰਜਵਾਂ, ਸੋ ਪ੍ਰਭ ਜਤ ਕਤ ਪੇਖਿਓ ਨੈਣੀ। ਲਹੁਣ ਅੱਗੇ ਜਿੰਨੇ ਸ਼ਬਦ ਆ ਰਹੇ ਨੇ, ਪਹਿਲਾਂ ਇਕੱਲਾ ਦੇਵ ਗੰਧਾਰੀ ਆਇਆ ਸੀ ਤੇ ਫਿਰ ਦੇਵ ਗੰਧਾਰੀ ਮਹੱਲਾ ਪੰਜਵਾਂ ਸਤਿਗੁਰੂ ਨੇ ਲਿਖਿਆ ਸੀ, ਪਰ ਹੁਣ ਇੱਥੇ ਇਹ ਤੀਜਾ ਰੂਪ ਹੈ ਦੇਵ ਗੰਧਾਰੀ ਪੰਜਵਾਂ। ਇੱਥੇ ਮਹੱਲਾ ਵੀ ਨਹੀਂ ਤੇ ਇਕੱਲਾ ਦੇਵ ਗੰਧਾਰੀ ਵੀ ਨਹੀਂ, ਇਕੱਲਾ ਪੰਜ ਅੰਕ ਨਾਲ ਲਿਖਿਆ ਹੈ। ਔਰ ਜਿਵੇਂ ਵੀ ਇਹ ਲਿਖਿਆ ਹੈ ਉਸੇ ਤਰ੍ਹਾਂ ਹੀ ਪੜ੍ਹਨਾ ਯੋਗ ਹੈ। ਤੇ ਕਈ ਵਿਦਵਾਨਾਂ ਨੇ ਤੇ ਇੱਥੇ ਦੇਵ ਗੰਧਾਰੀ ਮਹੱਲਾ ਪੰਜਵਾਂ ਹੀ ਸਾਰੇ ਨਾਲ ਮਹੱਲਾ ਵੀ ਲਿਖ ਦਿੱਤਾ। ਸੋ ਰਹੋ ਵਿਚਾਰ, ਪਰ ਇਹ ਸਤਿਗੁਰੂ ਦੀ ਬਾਣੀ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ, ਚਾਹੇ ਉਹ ਵਿਦਵਾਨ ਹੈ, ਚਾਹੇ ਕਿੰਨਾ ਆਪਣੇ ਆਪ ਨੂੰ ਸਿਆਣਾ ਮੰਨਦਾ ਹੈ, ਪਰ ਬਾਣੀ ਦੇ ਕਿਸੇ ਅੱਖਰ ਤੇ ਕਿਸੇ ਲਗ ਮਾਤਰ ਦੇ ਵਿੱਚ ਫਰਕ ਪਾਉਣ ਦਾ ਜਾਂ ਅਦਲਾ ਬਦਲੀ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਤੁਸੀਂ ਆਪਣਾ ਫੁੱਟਨੋਟ ਦੇ ਸਕਦੇ ਹੋ ਤੇ ਜਾਂ ਕੋਈ ਆਪਣਾ ਵੱਖਰਾ ਵਿਚਾਰ ਦੇ ਸਕਦੇ ਹੋ, ਪਰ ਗੁਰਬਾਣੀ ਜਿਵੇਂ ਲਿਖੀ ਹੈ ਔਰ ਉਸਨੂੰ ਉਸੇ ਤਰ੍ਹਾਂ ਹੀ ਪੜ੍ਹਨਾ ਚਾਹੀਦਾ ਹੈ। ਦੇਵ ਗੰਧਾਰੀ ਪੰਜਵਾਂ, ਇਹਦਾ ਅਰਥ ਵੀ ਪੰਜਵੇਂ ਪਾਤਸ਼ਾਹ ਦੇ ਇਹ ਸ਼ਬਦ ਅੱਗੇ ਚੱਲ ਰਹੇ ਹਨ। ਸੋ ਪ੍ਰਭ ਜਤ ਕਤ ਪੇਖਿਓ ਨੈਣੀ, ਸੁਖਦਾਈ ਜੀਵਨ ਕੋ ਦਾਤਾ, ਅੰਮ੍ਰਿਤ ਜਾ ਕੀ ਬੈਣੀ ਰਹਾਉ। ਹਜ਼ੂਰ ਕਹਿੰਦੇ ਨੇ, ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿੱਥੇ ਕਿੱਥੇ ਪਾਵ ਹਰ ਥਾਂ ਤੇ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ। ਦੋਏ ਦੋਏ ਲੋਚਨ ਪੇਖਾ ਹੂੰ ਹਰ ਬਿਨ ਔਰ ਨਾ ਦੇਖਾ। ਸੁਖਦਾਈ ਜੀਵਨ ਕੋ ਦਾਤਾ, ਉਹ ਵਾਹਿਗੁਰੂ ਸੁਖਾਂ ਦਾ ਦਾਤਾ ਹੈ, ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਵੀ ਦਾਤਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅੰਮ੍ਰਿਤ ਜਾ ਕੀ ਬੈਣੀ, ਜਿਸ ਦੀ ਬੈਣੀ ਦਾ ਅਰਥ ਬਾਣੀ ਵੀ ਅੰਮ੍ਰਿਤ ਰੂਪ ਹੈ। ਆ ਪਵਿੱਤਰ ਬਾਣੀ, ਇਹ ਉਸ ਵਾਹਿਗੁਰੂ ਦੀ ਹੀ ਬਾਣੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਇਹ ਬਾਣੀ ਧੁਰ ਕੀ ਬਾਣੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਦੀ ਬਾਣੀ ਵੀ ਅੰਮ੍ਰਿਤ ਰੂਪ ਹੈ ਤੇ ਮੈਂ ਉਸਨੂੰ ਇਹਨਾਂ ਅੱਖਾਂ ਦੇ ਨਾਲ ਸਭ ਥਾਵਾਂ ਤੇ ਪ੍ਰਤੱਖ ਦੇਖ ਲਿਆ ਹੈ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਅਗਿਆਨ ਅਧੇਰਾ ਸੰਤੀ ਕਾਟਿਆ, ਜੀ ਦਾਨ ਗੁਰ ਦੇਣੀ। ਵੀ ਮੇਰੇ ਤੇ ਸੰਤਾਂ ਨੇ ਕਿਰਪਾ ਕੀਤੀ, ਪਰਮੇਸ਼ਰ ਦੇ ਪਿਆਰਿਆਂ ਨੇ ਕਿਰਪਾ ਕੀਤੀ, ਅਗਿਆਨ ਦਾ ਹਨੇਰਾ ਕੱਟ ਦਿੱਤਾ ਤੇ ਨਾਲ ਜੀ ਦਾਨ ਗੁਰ ਦੇਣੀ ਨਾਲ ਸਤਿਗੁਰੂ ਨੇ ਪਰਉਪਕਾਰ ਕੀਤਾ। ਮਹਾਂਪੁਰਖਾਂ ਨੇ ਕਿਰਪਾ ਕੀਤੀ, ਗੁਰੂ ਸ਼ਬਦ ਦਾ ਗਿਆਨ ਦੇ ਕੇ ਅਗਿਆਨ ਦਾ ਹਨੇਰਾ ਦੂਰ ਕਰ ਦਿੱਤਾ ਤੇ ਫਿਰ ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਨੇ ਸਾਨੂੰ ਜੀ ਦਾਨ ਦੇਣੀ ਦਾ ਅਰਥ ਬਖਸ਼ਿਸ਼ ਕਰ ਦਿੱਤਾ, ਕਿਉਂਕਿ ਸਤਿਗੁਰੂ ਹਰ ਗੁਰਸਿੱਖ ਨੂੰ ਜੀ ਦਾਨ ਅਸਲੀ ਜ਼ਿੰਦਗੀ ਅਸਲੀ ਜੀਵਨ ਬਖਸ਼ਿਸ਼ ਕਰਨ ਵਾਲੇ ਹਨ। ਕਰ ਕਿਰਪਾ ਕਰ ਲੀਨੋ ਆਪਣਾ, ਜਲ ਤੇ ਸੀਤਲ ਹੋਣੀ। ਲੋ ਹਜ਼ੂਰ ਕਹਿੰਦੇ ਨੇ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਰ ਕਿਰਪਾ ਕਰ ਲੀਨੋ ਆਪਣਾ, ਕਿਰਪਾ ਕਰਕੇ ਸਾਨੂੰ ਆਪਣਾ ਦਾਸ ਬਣਾ ਲਿਆ। ਦਾਸ ਹੀ ਨਹੀਂ, ਮੈਨੂੰ ਆਪਣਾ ਸਿੱਖ ਬਣਾ ਲਿਆ, ਸਿੱਖ ਹੀ ਨਹੀਂ ਮੈਨੂੰ ਖਾਲਸਾ ਮੇਰੋ ਰੂਪ ਹੈ ਖਾਸ ਬਣਾ ਲਿਆ ਹੈ। ਜਲ ਤੇ ਸੀਤਲ ਹੋਣੀ ਪਹਿਲਾਂ ਅਸੀਂ ਸੜਦੇ ਸੀ ਤ੍ਰਿਸ਼ਨਾ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਦੇ ਵਿੱਚ, ਹੁਣ ਮੈਂ ਹੰਕਾਰ ਦੀ ਅੱਗ ਵਿੱਚ। ਸੀਤਲ ਹੋਣੀ ਤੇ ਹੁਣ ਸਾਨੂੰ ਠੰਡ ਪ੍ਰਾਪਤ ਹੋ ਗਈ ਹੈ। ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤਲ ਆਇਓ, ਤਪਤ ਮਾਹੇ ਠੰਡ ਵਰਤਾਈ, ਅੰਧ ਪਿਆ ਦੁਖ ਨਾਠੇ ਪਾਈ। ਇਉਂ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਆਪਣਾ ਕਰ ਲਿਆ। ਹੁਣ ਸੜਦਿਆਂ ਹੋਇਆਂ ਨੂੰ ਸਾਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ। ਕਰਮ ਧਰਮ ਕਿਛ ਉਪਜ ਨਾ ਆਇਓ, ਨਹਿ ਉਪਜੀ ਨਿਰਮਲ ਕਰਨੀ। ਲੋ ਹਜ਼ੂਰ ਕਹਿੰਦੇ ਨੇ, ਨਾ ਤੇ ਸਾਡੇ ਵਿੱਚ ਕੋਈ ਸ੍ਰੇਸ਼ਟ ਕਰਮ ਤੇ ਨਾ ਹੀ ਕੋਈ ਸੇਵਾ ਸਿਮਰਨ ਰੂਪ ਧਰਮ ਸਾਡੇ ਸਰੀਰ ਵਿੱਚ, ਸਾਡੇ ਜੀਵਨ ਦੇ ਵਿੱਚ ਕੋਈ ਪੈਦਾ ਹੋ ਸਕਿਆ। ਨਹਿ ਉਪਜੀ ਨਿਰਮਲ ਕਰਨੀ, ਤੇ ਨਾ ਹੀ ਜਿਹੜੀ ਨਿਰਮਲ ਕਰਨੀ ਸੀ, ਵਾਹਿਗੁਰੂ ਦੀ ਭਗਤੀ, ਨਵ ਦਾ ਭਗਤੀ, ਸਰਵਣ ਸਿਮਰਨ ਔ ਕੀਰਤਨ ਪਾਤ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਣ। ਨਾ ਤੇ ਕੋਈ ਸੇਵਾ ਦਾ ਕਰਮ, ਕੋਈ ਪਰਉਪਕਾਰ ਦਾ ਕਰਮ ਤੇ ਨਾ ਹੀ ਕੋਈ ਸੇਵਾ ਸਿਮਰਨ ਦਾ ਧਰਮ ਸਾਡੇ ਅੰਦਰ ਪੈਦਾ ਹੋ ਸਕਿਆ, ਤੇ ਨਾ ਹੀ ਨਿਰਮਲ ਕਰਨੀ ਨਵ ਦਾ ਭਗਤੀ ਇਹ ਸਾਡੇ ਅੰਦਰ ਪੈਦਾ ਹੋ ਸਕੀ। ਸ਼ਾੜ ਸਿਆਣਪ ਸੰਜਮ ਨਾਨਕ ਲੱਗ ਗੁਰ ਕੀ ਚਰਨੀ। ਬਸ ਮੈਂ ਤੇ ਇੱਕੋ ਹੀ ਕੰਮ ਕੀਤਾ, ਆਪਣੀ ਸਾਰੀ ਸਿਆਣਪ ਛੱਡ ਕੇ ਤੇ ਜਿਹੜੇ ਕੋਈ ਸੰਜਮ ਦਾ ਅਰਥ ਹੈ, ਜਿਹੜਾ ਕੋਈ ਮਾੜਾ ਮੋਟਾ ਕੋਈ ਵਰਤ ਨੇਮ ਆਦਿਕ ਰੱਖਿਆ ਸੀ ਉਹਨੂੰ ਵੀ ਛੱਡ ਕੇ, ਲਾਗੋ ਗੁਰ ਕੀ ਚਰਨੀ, ਮੈਂ ਤੇ ਗੁਰੂ ਦੇ ਚਰਨੀ ਆ ਕੇ ਲੱਗ ਗਿਆ। ਗੁਰੂ ਦੇ ਚਰਨ ਫੜ ਲਏ ਤੇ ਨਾਲ ਬੇਨਤੀ ਕੀਤੀ, ਮਹਾਰਾਜ ਹੁਣ ਤੇ ਤੁਸੀਂ ਹੀ ਕਿਰਪਾ ਕਰਨੀ ਹੈ, ਮੈਂ ਤੇ ਕੁਛ ਨਹੀਂ ਕਰ ਸਕਦਾ, ਆਪਣੇ ਆਪ ਮੇਰੇ ਪਾਸੋਂ ਕੁਝ ਨਹੀਂ ਹੋ ਸਕਦਾ, ਬਸ ਹੁਣ ਤੁਸੀਂ ਕਿਰਪਾ ਕਰੋ, ਤੁਸੀਂ ਮੇਰਾ ਬੇੜਾ ਪਾਰ ਕਰਨਾ ਹੈ। ਦੇਵ ਗੰਧਾਰੀ ਪੰਜਵਾਂ ਹਰ ਰਾਮ ਨਾਮ ਜਪ ਲਾਹਾ। ਹੁਣ ਅੱਗੇ ਦਸਵਾਂ ਸ਼ਬਦ ਪੰਜਵੇਂ ਗੁਰਦੇਵ ਜੀ ਦਾ ਆਰੰਭ ਹੋ ਰਿਹਾ ਹੈ। ਹਰ ਰਾਮ ਨਾਮ ਜਪ ਲਾਹਾ, ਐ ਮਨ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਲਾਹਾ ਖੱਟ। ਗਤ ਪਾਵੈ ਸੁਖ ਸਹਿਜ ਆਨੰਦਾ, ਕਾਟੇ ਜਮ ਕੇ ਫਾਹਾ ਰਹਾਓ। ਜਦੋਂ ਤੂੰ ਵਾਹਿਗੁਰੂ ਦਾ ਨਾਮ ਜਪੇਗਾ, ਗਤ ਪਾਵੈ ਇਹਦੇ ਨਾਲ ਕਲਿਆਣ ਪ੍ਰਾਪਤ ਕਰ ਲਵੇਗਾ ਤੇ ਨਾਲ ਆਤਮਕ ਅਡੋਲ ਅਵਸਥਾ ਦੇ ਸੁਖ ਤੇ ਪਰਮਾਤਮਕ ਆਨੰਦ ਵੀ ਤੈਨੂੰ ਮਿਲ ਜਾਣਗੇ। ਕਾਟੇ ਜਮ ਕੇ ਫਾਹਾ ਤੇ ਜਮਾਂ ਦੇ ਫਾਹੇ ਵੀ ਭਾਈ ਕੱਟ ਲਵੇਗਾ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਖੋਜਤ ਖੋਜਤ ਖੋਜ ਵਿਚਾਰਿਓ, ਹਰ ਸੰਤ ਜਨ ਪਹਿ ਆਹਾ। ਖੋਜਦਿਆਂ ਖੋਜਦਿਆਂ ਤੇ ਆਖਰ ਪਹਿਲਾਂ ਸੰਸਾਰ ਦੀ ਖੋਜ ਕੀਤੀ ਤੇ ਫਿਰ ਆਪਣੇ ਅੰਦਰ ਦੀ ਖੋਜ ਕੀਤੀ ਤੇ ਫਿਰ ਸ਼ਬਦ ਦੀ ਖੋਜ ਕਰਕੇ ਇਹ ਤੱਤ ਵਿਚਾਰਿਆ ਹੈ ਕਿਹੜਾ, ਹਰ ਸੰਤ ਜਨ ਪਹਿ ਆਹਾ, ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੰਤ ਜਨਾਂ ਦੇ ਪਾਸ ਰਹਿੰਦਾ, ਉਹ ਪਰਮੇਸ਼ਰ ਆਪਣੇ ਪਿਆਰਿਆਂ ਦੇ ਕੋਲ ਰਹਿੰਦਾ। ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ, ਤਿੰਨਾ ਪ੍ਰਾਪਤ ਇਹੋ ਨਿਧਾਨਾ, ਜਿਨ ਕੈ ਕਰਮ ਲਿਖਾਹਾ। ਲਓ ਉਹਨਾਂ ਨੂੰ ਹੀ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ ਹੈ, ਜਿਨ ਕੈ ਕਰਮ ਲਿਖਾਹਾ, ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਕੋਈ ਚੰਗਾ ਲੇਖ ਲਿਖਿਆ ਹੋਇਆ ਸੀ, ਅਥਵਾ ਜਿਨ ਕੈ ਕਰਮ ਲਿਖਾਹਾ, ਜਿਨ੍ਹਾਂ ਨੇ ਆਪਣੇ ਕਰਮਾਂ ਦੇ ਵਿੱਚ ਪਹਿਲਾਂ ਹੀ ਲਿਖਾਇਆ ਹੋਇਆ ਸੀ, ਉਹਨਾਂ ਨੂੰ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ ਹੈ। ਸੇਵੜ ਭਾਗੀ ਸੇ ਪਤਵੰਤੇ ਸੇਈ ਪੂਰੇ ਸਾਹ। ਉਹੀ ਸਭ ਤੋਂ ਵੱਡਿਆਂ ਭਾਗਾਂ ਵਾਲੇ ਮਹਾਂਪੁਰਖ ਨੇ, ਉਹੀ ਸਭ ਤੋਂ ਚੰਗੀ ਇੱਜ਼ਤ ਅਬਰੋਹ ਵਾਲੇ ਨੇ ਤੇ ਉਹੀ ਪੂਰੇ ਸ਼ਾਹ ਨੇ। ਪਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲਤਨਾ ਕੇ ਕੰਮ। ਸੁੰਦਰ ਸੁਗੜ ਸਰੂਪ ਤੇ ਨਾਨਕ, ਜਿਨ ਹਰ ਹਰ ਨਾਮ ਵਿਸਾਹ। ਲੋ ਹਜ਼ੂਰ ਕਹਿੰਦੇ ਨੇ, ਉਹੀ ਸੁੰਦਰ ਸਰੂਪ ਵਾਲੇ ਨੇ, ਉਹੀ ਸੁਗੜ ਬਹੁਤ ਸਿਆਣੇ, ਬਹੁਤ ਚਤਰ ਨੇ, ਬੜੇ ਪ੍ਰਬੀਨ ਨੇ, ਜਿਨ ਹਰ ਹਰ ਨਾਮ ਵਿਸਾਹਾ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਿਸਾਹਾ ਖਰੀਦ ਲਿਆ ਹੈ। ਕਿਉਂਕਿ ਦੁਨੀਆਂ ਦੇ ਵਿੱਚ ਹਰ ਮਨੁੱਖ ਵਪਾਰ ਕਰ ਰਿਹਾ ਹੈ, ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਜਿਨ੍ਹਾਂ ਨੇ ਨਾਮ ਨੂੰ ਖਰੀਦਿਆ ਹੈ ਬਈ, ਉਹੀ ਸਰੀਰ ਕਰਕੇ ਵੀ ਉਹੀ ਸੁੰਦਰ ਰੂਪ ਨੇ ਤੇ ਮਨ ਕਰਕੇ ਵੀ ਉਹੀ ਸੁਗੜ ਸਿਆਣੇ ਤੇ ਚਤਰ ਪੁਰਸ਼ ਨੇ। ਦੇਵ ਗੰਧਾਰੀ ਪੰਜਵਾਂ ਮਨ ਕਹਿ ਅਹੰਕਾਰ ਅਫਾਰਾ। ਹੁਣ ਅੱਗੇ 11ਵੇਂ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਦੇਵ ਗੰਧਾਰੀ ਰਾਗ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮਨ ਕਹਿ ਅਹੰਕਾਰ ਅਫਾਰਾ, ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ, ਐ ਮਨਾ ਤੂੰ ਕਿੱਥੇ ਹੰਕਾਰ ਦੇ ਵਿੱਚ ਅਫਾਰਾ ਦਾ ਅਰਥ ਆਫਰਿਆ ਫਿਰਦਾ, ਹੰਕਾਰ ਦੇ ਵਿੱਚ ਐਵੇਂ ਫੁੱਲਿਆ ਫਿਰਦਾ ਹੈ। ਤੂੰ ਦੇਖ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦਿਸੈ ਸੋ ਸ਼ਾਰਾ ਰਹਾਓ। ਤੇਰੇ ਅੰਦਰ ਹੈ ਕੀ? ਆਪਣੇ ਸਰੀਰ ਵੱਲ ਦੇਖ, ਦੁਰਗੰਧ ਇਹਦੇ ਵਿੱਚ ਦੁਰਗੰਧੀ ਹੈ। ਹੁਣ ਸਾਡੇ ਸਰੀਰ ਵਿੱਚ ਮਲ ਮੂਤਰ ਹੈ, ਉਹਦੇ ਵਿੱਚ ਦੁਰਗੰਧੀ ਹੀ ਹੁੰਦੀ ਹੈ ਤੇ ਅਪਵਿੱਤਰ ਤੋਂ ਅਪਵਿੱਤਰ ਚੀਜ਼ਾਂ ਸਾਡੇ ਅੰਦਰ ਨੇ। ਵੇਖ ਲਓ ਸਾਡੇ ਸਰੀਰ ਵਿੱਚ ਹੱਡ ਵੀ ਨੇ, ਮਾਸ ਵੀ ਹੈ, ਲਹੂ ਵੀ ਹੈ, ਮਿੱਝ ਵੀ ਹੈ। ਜੇ ਬਾਹਰ ਪਈ ਵੇਖ ਲਈਏ ਕਿਵੇਂ ਸਾਡੇ ਮਨ ਨੂੰ ਘਿਰਣਾ ਹੁੰਦੀ ਹੈ, ਪਰ ਇਹੀ ਕੁਝ ਸਾਡੇ ਅੰਦਰ ਹੈ। ਦੁਰਗੰਧੀ ਵਾਲੀਆਂ ਚੀਜ਼ਾਂ ਅਪਵਿੱਤਰ ਤੇ ਅਪਾਵਨ, ਹੱਡ, ਚੰਮ, ਮਾਸ, ਲਹੂ, ਮਿੱਝ, ਇਹ ਸਾਰਾ ਕੁਝ ਸਾਡੇ ਅੰਦਰ ਹੈ। ਜੋ ਦਿਸੈ ਸੋ ਇਸ਼ਾਰਾ, ਹੰਕਾਰ ਕਾਹਦਾ ਕਰਦੇ ਹਾਂ? ਇਸੇ ਲਈ ਭਗਤ ਕਬੀਰ ਜੀ ਨੇ ਆਖਿਆ ਹੈ, ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਂਗੇ ਜੋ ਕਾਂਚਰੀ ਪੋਏ ਅੰਗ। ਇਹ ਸਰੀਰ ਤੇ ਦੁਰਗੰਧੀ ਵਾਲਾ ਤੇ ਅਪਵਿੱਤਰ ਤੋਂ ਅਪਵਿੱਤਰ ਵਸਤੂਆਂ ਨਾਲ ਭਰਿਆ ਹੋਇਆ ਹੈ, ਇਹਦੇ ਵਿੱਚ ਹੋਰ ਹੈ ਕੀ? ਜੋ ਵੀ ਕੁਝ ਦਿਸਦਾ ਹੈ ਸੋ ਸ਼ਾਰਾ ਉਹਤੇ ਪਾਈ, ਇੱਕ ਦਿਨ ਸਵਾਹ ਦੀ ਢੇਰੀ ਬਣ ਜਾਣਾ ਹੈ। ਰਹਾਓ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਜਿਨ ਕੀਆ ਤੇ ਸਿਮਰ ਪਰਾਨੀ ਜੀਉ ਪ੍ਰਾਣ ਜਿਨ ਧਾਰਾ। ਲੋ ਹੁਣ ਇਸ ਜੀਵ ਨੂੰ ਕਹਿੰਦੇ ਨੇ ਇਹ ਪ੍ਰਾਣਾ ਤਾਰੀ ਜੀਵ, ਜਿਸਨੇ ਤੈਨੂੰ ਪੈਦਾ ਕੀਤਾ ਹੈ ਉਸ ਪਰਮ ਪਿਤਾ ਪਰਮਾਤਮਾ ਨੂੰ ਹਮੇਸ਼ਾ ਲਈ ਯਾਦ ਕਰ। ਜੀਉ ਪ੍ਰਾਣ ਜਿਨ ਤਾਰਾ, ਜਿਸਨੇ ਜੀਉ ਜਿੰਦ ਜਾਨ ਤੇ ਪ੍ਰਾਣਾ ਨੂੰ ਤੇਰੇ ਸਰੀਰ ਵਿੱਚ ਟਿਕਾਇਆ ਹੋਇਆ ਹੈ, ਉਸੇ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਹੈ ਨਾ ਜਿੰਦ ਤੇ ਪ੍ਰਾਣ ਸਾਡੇ ਸਰੀਰ ਵਿੱਚ। ਤੇ ਜਦੋਂ ਉਹਦਾ ਹੁਕਮ ਆ ਜਾਂਦਾ ਹੈ, ਜਬ ਆਪਣੀ ਜੋਤ ਖਿੰਚਾ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਫਿਰ ਸਾਡੀ ਤਾਂ ਕੋਈ ਵਾਹ ਪੇਸ਼ ਨਹੀਂ ਚੱਲਦੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਨੇ ਤੇਰੇ ਸਰੀਰ ਵਿੱਚ ਜਿੰਦ ਜਾਨ ਤੇ ਪ੍ਰਾਣਾਂ ਨੂੰ ਟਿਕਾਇਆ ਹੋਇਆ, ਬਈ ਤੈਨੂੰ ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਤਿਸਹਿ ਤਿਆਗ ਅਵਰ ਲਪਟਾਵਹਿ ਮਰ ਜਨਮਹਿ ਮੁਗਧ ਗੁਆਰਾ। ਲੋ ਹਜ਼ੂਰ ਕਹਿੰਦੇ ਨੇ, ਐ ਮੂਰਖਾ ਬੇਸਮਝਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਤੂੰ ਜੇ ਕਿਸੇ ਹੋਰ ਪਾਸੇ ਚਿੰਬੜਦਾ, ਮੋਹ ਮਾਇਆ ਦੇ ਵਿੱਚ, ਨਸ਼ਿਆਂ ਵਿਸ਼ਿਆਂ ਦੇ ਵਿੱਚ ਗਲਤਾਨ ਹੁੰਦਾ, ਮਰ ਜਨਮਹਿ ਮੁਗਧ ਗੁਆਰਾ, ਮੂਰਖਾ ਫਿਰ ਜੰਮਦਾ ਮਰਦਾ ਹੀ ਰਵੇਗਾ, 84 ਤੋਂ ਖੈੜਾ ਨਹੀਂ ਛੁੱਟੇਗਾ। ਜੇ ਵਾਹਿਗੁਰੂ ਦਾ ਸਿਮਰਨ ਕਰੇ ਫੇਰ ਤੇ 84 ਤੋਂ ਖੇੜਾ ਛੁੱਟ ਸਕਦਾ ਹੈ, ਜੇ ਉਸ ਨੂੰ ਛੱਡ ਕੇ ਹੋਰ ਪਾਸੇ ਚਿੰਬੜਿਆ ਰਵੇਗਾ ਤੇ ਮੂਰਖਾ ਫਿਰ ਜੰਮਦਾ ਮਰਦਾ ਰਵੇਗਾ। ਅੰਧ ਗੁੰਗ ਪਿੰਗਲ ਮਤਹੀਨਾ ਪ੍ਰਭ ਰੱਖ ਹੋ ਰੱਖਣ ਹਾਰਾ। ਲੋ ਨਿਮਾਣੇ ਤੇ ਨਿਤਾਣੇ ਹੋ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਹੇ ਵਾਹਿਗੁਰੂ ਜੀ, ਮੈਂ ਤੇ ਅੰਨਾ ਹਾਂ, ਮਾਨਸਿਕ ਤੌਰ ਤੇ ਅੰਨਾ ਹਾਂ ਤੇ ਗੁੰਗਾ ਹਾਂ, ਪ੍ਰੀਤੀ ਰੂਪੀ ਜ਼ਬਾਨ ਤੋਂ ਰਹਿਤ ਹਾਂ ਤੇ ਪਿੰਗਲਾ ਹਾਂ, ਸਾਧਨਾ ਰੂਪੀ ਪੈਰਾਂ ਤੋਂ ਵੀ ਰਹਿਤ ਹਾਂ ਤੇ ਮਤੀ ਦਾ ਵੀ ਹੀਣਾ ਹਾਂ। ਪ੍ਰਭ ਰੱਖੋ ਰੱਖਣ ਹਾਰਾ, ਹੇ ਵਾਹਿਗੁਰੂ ਜੀ, ਤੁਸੀਂ ਰੱਖਿਆ ਕਰਨ ਵਾਲੇ ਹੋ ਤੇ ਇਸ ਅੰਨੇ ਗੁੰਗੇ ਪਿੰਗਲੇ ਨੂੰ ਤੇ ਇਸ ਮਤ ਦੇ ਹੀਣੇ ਨੂੰ ਕਿਰਪਾ ਕਰਕੇ ਰੱਖ ਲਓ। ਕਰਨ ਕਰਾਵਣ ਹਾਰ ਸਮਰੱਥਾ, ਕਿਆ ਨਾਨਕ ਜੰਤ ਵਿਚਾਰਾ। ਸਤਿਗੁਰੂ ਜੀ ਫਰਮਾਉਂਦੇ ਨੇ, ਇਉਂ ਬੇਨਤੀ ਕਰਨੀ ਹੈ, ਕਰਨ ਕਰਾਵਣ ਹਾਰ ਸਮਰੱਥਾ, ਹੇ ਵਾਹਿਗੁਰੂ, ਤੂੰ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਸਰਵ ਸ਼ਕਤੀਮਾਨ ਹੈ। ਇਹ ਜੀ ਵਿਚਾਰਾ ਕੀ ਹੈ? ਇਹਦੇ ਆਪਣੇ ਹੱਥ ਵਿੱਚ ਕੁਝ ਨਹੀਂ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਵ ਕੋ ਨਾਥ। ਜਿਹੜਾ ਮਨੁੱਖ ਇਹ ਸਮਝਦਾ ਬਈ ਮੇਰੇ ਆਪਣੇ ਵਸ ਵਿੱਚ ਕੁਝ ਹੈ, ਤਾਂ ਸਤਿਗੁਰੂ ਮਹਾਰਾਜ ਨੇ ਇੱਕ ਮਨੁੱਖ ਨੂੰ ਨਸੀਹਤ ਦਿੱਤੀ ਹੈ, ਅਨਜਾਨਤ ਬਿਖਿਆ ਮੈਂ ਰਚੈ ਜੇ ਜਾਨਤ ਆਪਣ ਆਪ ਬਚੈ। ਇਹ ਮਨੁੱਖ ਆਪਣੀ ਅਗਿਆਨਤਾ ਦੇ ਵਸ਼ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੁੰਦਾ ਹੈ, ਤੇ ਜੇ ਕੋਈ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਤੇ ਫਿਰ ਉਹ ਵਿਸ਼ੇ ਵਿਕਾਰਾਂ ਤੋਂ ਬਚ ਜਾਵੇ, ਪਰ ਕੋਈ ਬਚ ਹੀ ਨਹੀਂ ਸਕਦਾ। ਆਪਣੇ ਜ਼ੋਰ ਨਾਲ ਆਪਣੀ ਅਕਲ ਨਾਲ ਕੋਈ ਆਦਮੀ ਔਗਣਾਂ ਤੋਂ ਨਹੀਂ ਬਚ ਸਕਦਾ, ਪਾਪਾਂ ਤੋਂ ਨਹੀਂ ਬਚ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੀਵ ਵਿਚਾਰਾ ਕੀ ਇਹਦੇ ਵਸ ਵਿੱਚ ਕੁਝ ਵੀ ਨਹੀਂ ਹੈ, ਤੇ ਕਰਨ ਕਰਾਉਣ ਵਾਲਾ ਤੇ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਮਹਾਰਾਜ ਤੁਸੀਂ ਕਿਰਪਾ ਕਰੋ, ਤੁਸੀਂ ਸਾਡੀ ਰੱਖਿਆ ਕਰੋ। ਦੇਵ ਗੰਧਾਰੀ ਪੰਜਵਾਂ ਸੋ ਪ੍ਰਭ ਨੇਰੈ ਹੂੰ ਤੇ ਨੇਰੈ। ਹੁਣ ਅੱਗੇ 12ਵੇਂ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਥੇ? ਤਾਂ ਹਜ਼ੂਰ ਕਹਿੰਦੇ ਸੋ ਪ੍ਰਭ ਨੇੜੇ ਹੂੰ ਤੇ ਨੇੜੇ, ਬਈ ਉਹ ਅਕਾਲ ਪੁਰਖ ਵਾਹਿਗੁਰੂ ਨੇੜੇ ਤੋਂ ਨੇੜੇ ਵਸ ਰਿਹਾ ਹੈ। ਹੁਣ ਇੱਥੇ ਸਵਾਲ ਇਹ ਹੁੰਦਾ ਹੈ ਵੀ ਜੇ ਉਹ ਅਕਾਲ ਪੁਰਖ ਵਾਹਿਗੁਰੂ ਨੇੜੇ ਤੋਂ ਨੇੜੇ ਵਸ ਰਿਹਾ ਹੈ, ਫਿਰ ਸਾਨੂੰ ਦਿਸਦਾ ਕਿਉਂ ਨਹੀਂ? ਸਾਨੂੰ ਦਿਸਣਾ ਵੀ ਤਾਂ ਚਾਹੀਦਾ। ਇਹ ਜ਼ਰੂਰੀ ਨਹੀਂ ਵੀ ਜਿਹੜੀ ਚੀਜ਼ ਨੇੜੇ ਹੋਏ ਉਹ ਸਾਨੂੰ ਦਿਸੇ। ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਬੜੀਆਂ ਸੁੰਦਰ ਉਦਾਹਰਣਾਂ ਦਿੱਤੀਆਂ ਨੇ ਵੀ ਸਾਡੀਆਂ ਅੱਖਾਂ ਵੀ ਕੁਛ ਦੂਰੀ ਤੇ ਹੀ ਕਿਸੇ ਚੀਜ਼ ਨੂੰ ਵੇਖ ਸਕਦੀਆਂ, ਤੇ ਜੇ ਹੁਣ ਉਹ ਗੈਬ ਖਤਮ ਹੋ ਜਾਵੇ ਤੇ ਫਿਰ ਸਾਡੀਆਂ ਅੱਖਾਂ ਵੀ ਨਹੀਂ ਦੇ ਸਕਦੀਆਂ। ਹੁਣ ਅਸੀਂ ਕੋਈ ਬੁੱਕ ਪੜ੍ਹਦੇ ਹਾਂ, ਕੋਈ ਪੁਸਤਕ ਪੜ੍ਹਦੇ ਹਾਂ, ਜੇ ਹੁਣ ਅੱਖਾਂ ਦੇ ਨਾਲ ਹੀ ਲਾ ਲਓ ਫਿਰ ਪੜ੍ਹੀ ਜਾਓ? ਨਹੀਂ ਪੜ੍ਹੀ ਜਾਵੇਗੀ, ਤੇ ਕੁਛ ਦੂਰੀ ਤੇ ਰੱਖ ਕੇ ਉਹਨੂੰ ਪੜ੍ਹਿਆ ਜਾਂਦਾ। ਹੁਣ ਦੂਸਰੀ ਗੱਲ ਇਹ ਵੀ ਹੈ, ਹੁਣ ਵੇਖ ਲਓ ਸਾਡੀਆਂ ਅੱਖਾਂ ਦੇ ਨਾਲ ਹੀ ਚਿਮਣੀਆਂ ਨੇ, ਸਾਡੀਆਂ ਅੱਖਾਂ ਹੋਰ ਦੂਰ ਤੇ ਹੋਰ ਚੀਜ਼ਾਂ ਨੂੰ ਵੇਖ ਰਹੀਆਂ ਨੇ, ਪਰ ਆਪਣੀਆਂ ਚਿਮਣੀਆਂ ਨੂੰ ਅੱਖਾਂ ਨਹੀਂ ਵੇਖ ਸਕਦੀਆਂ। ਇਸੇ ਤਰ੍ਹਾਂ ਉਹ ਵਾਹਿਗੁਰੂ ਹੈ ਤੇ ਨੇੜੇ ਤੋਂ ਨੇੜੇ, ਪਰ ਕੁਝ ਕਾਰਨ ਹੈ ਜਿਸ ਕਰਕੇ ਵਾਹਿਗੁਰੂ ਪਰਮੇਸ਼ਰ ਦਿਸਦਾ ਨਹੀਂ ਹੈ। ਸਿਆਣੇ ਵਿਦਵਾਨਾਂ ਨੇ ਇੱਕ ਮੋਕਸ਼ ਪੰਥ ਗ੍ਰੰਥ ਹੈ ਜੋ ਮਹਾਂਪੁਰਖਾਂ ਨੇ ਪੜ੍ਹਾਇਆ ਸੀ, ਉਹਦੇ ਵਿੱਚ ਇਹ ਉਕਤੀਆਂ ਜੁਕਤੀਆਂ ਆਉਂਦੀਆਂ ਨੇ। ਉਹਦੇ ਵਿੱਚ ਲਿਖਿਆ ਹੈ, ਜਹ ਕਛ ਨੇਮ ਨਾ ਹੈ ਭਵ ਮਾਹੇ ਪ੍ਰਤੱਖ ਸੋ ਹੋਏ ਸੋ ਹੋਵੇ ਨਾਹੀਂ। ਇਹ ਕੋਈ ਦੁਨੀਆਂ ਵਿੱਚ ਨਿਯਮ ਨਹੀਂ ਹੈ ਬਈ ਜਿਹੜੀ ਕੋਈ ਚੀਜ਼ ਪ੍ਰਤੱਖ ਨਾ ਹੋਵੇ ਉਹਦੀ ਅਣਹੋਂਦ ਹੁੰਦੀ ਹੈ, ਜਿਹੜੀ ਚੀਜ਼ ਨਾ ਦਿਸੇ ਵੀ ਉਹਦੀ ਹੈ ਹੀ ਨਹੀਂ, ਇਹ ਗੱਲ ਨਹੀਂ ਕਦੇ ਵੀ ਹੋ ਸਕਦੀ। ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਜਿਹੜੀਆਂ ਦਿਸਣ ਵਿੱਚ ਨਹੀਂ ਆਉਂਦੀਆਂ ਪਰ ਅਸੀਂ ਮੰਨਦੇ ਸਾਰ ਰਹੇ ਹਾਂ ਉਹਨਾਂ ਨੂੰ। ਨਾਸਤਕ ਵੀ ਉਹਨਾਂ ਨੂੰ ਮੰਨਦੇ ਨੇ, ਆਸਤਕ ਵੀ ਮੰਨਦੇ ਨੇ। ਜਹ ਕਛ ਨੇਮ ਨਾ ਹੈ ਭਵ ਮਾਹੇ ਪ੍ਰਤੱਖ ਸੋ ਹੋਏ ਸੋ ਹੋਵੇ ਨਾਹੀਂ। ਔਰ ਉਹਦੇ ਵਿੱਚ ਉਹਨਾਂ ਨੇ 8 ਕਾਰਨ ਲਿਖੇ ਨੇ, ਦੂਰ ਸਮੀਪ ਇੰਦਰੈ ਕੋ ਹਨ, ਮਨ ਚੰਚਲ ਸੂਖਮ ਵਿਵਧਾਨ, ਤਿਰਸਕਾਰ ਸਜਾਤੀ ਸੰਗ ਜਹ 8 ਹੇ ਤਰੋ ਚਿਤ ਅੰਗ। ਇਹ ਕੁਛ ਵਿਦਾਨ ਦੇ ਗ੍ਰੰਥਾਂ ਵਿੱਚ ਗੱਲਾਂ ਲਿਖੀਆਂ ਮਿਲਦੀਆਂ ਨੇ। ਉਸ ਵਿਦਵਾਨ ਨੇ ਪੰਡਿਤ ਗੁਲਾਬ ਸਿੰਘ ਜੀ, ਇਹ ਗੁਰਸਿੱਖ ਵਿਦਵਾਨ ਹੋਇਆ, ਉਹਨੇ ਇਹ ਗ੍ਰੰਥ ਲਿਖਿਆ ਮੋਕਸ਼ ਪੰਥ। ਉਹਦੇ ਵਿੱਚ ਇਹ ਬਚਨ ਆਏ ਨੇ ਵੀ ਨਾ ਦਿਸਣ ਦੇ ਕਾਰਨ 8 ਨੇ, ਦੂਰ ਸਮੀਪ। ਇੱਕ ਤਾਂ ਕੋਈ ਚੀਜ਼ ਬਹੁਤ ਦੂਰ ਹੋਵੇ ਉਹ ਵੀ ਨਹੀਂ ਸਾਨੂੰ ਅੱਖਾਂ ਨਾਲ ਦਿਸ ਸਕਦੀ। ਹੁਣ ਆਪਾਂ ਇੱਥੇ ਬੈਠੇ ਹਾਂ, ਕੁਛ ਦੂਰੀ ਤੱਕ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ। ਹੁਣ ਜੇ ਕੋਈ ਆ ਕੇ ਇੱਥੋਂ 10 ਮੀਲ 'ਤੇ ਆਪਾਂ ਵੇਖ ਲਾਂਗੇ, ਕੋਈ ਨਹੀਂ ਵੇਖ ਸਕਦਾ। ਇੱਕ ਤਾਂ ਇਹ ਵੀ ਕਾਰਨ ਹੈ ਨਾ ਦਿਸਣ ਦਾ, ਦੂਰ ਸਮੀਪ। ਦੂਜਾ ਕਾਰਨ ਇਹ ਹੈ, ਜਿਹੜੀ ਚੀਜ਼ ਅਤਿ ਨੇੜੇ ਹੋਵੇ ਉਹ ਵੀ ਨਹੀਂ ਸਾਨੂੰ ਦਿਸ ਸਕਦੀ, ਜਿਵੇਂ ਅੱਖਾਂ ਖੁਦ ਨੂੰ ਨਹੀਂ ਵੇਖ ਸਕਦੀਆਂ। ਬਹੁਤਾ ਨੇੜੇ ਹੈ ਨਾ, ਜਿਵੇਂ ਅੱਖਾਂ ਦੇ ਨੇੜੇ ਆਪਾਂ ਕਿਤਾਬ ਰੱਖ ਲਈਏ ਫਿਰ ਵੀ ਨਹੀਂ ਅੱਖਾਂ ਵੇਖ ਸਕਦੀਆਂ, ਪੜ੍ਹ ਸਕਦੀਆਂ। ਦੂਜਾ ਕਾਰਨ ਇਹ ਹੈ, ਦੂਰ ਸਮੀਪ ਇੰਦਰਾ ਕੋ ਹਨ। ਤੀਜਾ ਕਾਰਨ ਇਹ ਵੀ ਹੈ ਵੀ ਜਿਹਦੀਆਂ ਅੱਖਾਂ ਹੀ ਨਾ ਕੰਮ ਕਰਦੀਆਂ ਹੋਣ, ਜਿਵੇਂ ਕੋਈ ਸੂਰਮਾ ਹੋਵੇ, ਅੰਨਾ ਹੋਵੇ, ਤੇ ਉਹ ਆਖੇ ਵੀ ਕੋਈ ਚੀਜ਼ ਸਾਹਮਣੇ ਪਈ ਹੈ, ਕਹਿੰਦੇ ਤਾਂ ਹੈ ਹੀ ਨਹੀਂ, ਤੇ ਉਹ ਆਪਾਂ ਕਹਾਂਗੇ ਹੈਗੀ ਹੈ, ਜਦੋਂ ਸਾਹਮਣੇ ਪਈ ਉਹ ਅੰਨਾ, ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਹੈ, ਇਸ ਲਈ ਮੇਰੇ ਵਾਸਤੇ ਹੈ ਨਹੀਂ। ਤੀਜਾ ਕਾਰਨ ਇਹ ਵੀ ਹੈ, ਦੂਰ ਸਮੀਪ ਇੰਦਰਾ ਕੋ ਹਨ, ਮਨ ਚੰਚਲ। ਚੌਥਾ ਕਾਰਨ ਉਹਨਾਂ ਵਿਦਵਾਨਾਂ ਨੇ ਲਿਖਿਆ ਹੈ ਵੀ ਜਦੋਂ ਕਿਸੇ ਦਾ ਮਨ ਚੰਚਲ ਹੋਵੇ ਨਾ, ਤੇ ਚਾਹੇ ਚੀਜ਼ ਇੱਥੇ ਕੋਲੇ ਆਪਾਂ ਰੱਖੀ ਹੋਈ ਹੋਵੇ ਉਹ ਵੀ ਨਹੀਂ ਦਿਸਦੀ ਹੁੰਦੀ। ਕਈ ਵਾਰੀ ਸਾਡੇ ਕੋਲੇ ਵੀ ਚੀਜ਼ ਪਈ ਹੁੰਦੀ ਹੈ, ਕੋਈ ਆ ਸੈਲਰ ਫੋਨ ਹੁੰਦਾ, ਰੱਖ ਕੇ ਭੁੱਲ ਜਾਂਦੇ, ਲੱਭਦੇ ਹੋਰ ਕਿਤੇ ਫਿਰਦੇ ਰਹਿੰਦੇ ਹਾਂ, ਕਿਉਂਕਿ ਮਨ ਚੰਚਲ ਹੁੰਦਾ, ਉਸ ਵੇਲੇ ਵੀ ਪਤਾ ਨਹੀਂ ਲੱਗਦਾ, ਕੋਲੇ ਚੀਜ਼ ਦਾ ਵੀ ਗਿਆਨ ਭੁੱਲ ਜਾਂਦਾ। ਮਨ ਚੰਚਲ ਸੂਖਮ ਵਿਵਧਾਨ ਤੀਜਾ ਕਾਰਨ ਹੈ ਕੋਈ ਸੂਖਮ ਚੀਜ਼ ਹੋਵੇ ਬਹੁਤੀ ਬਰੀਕ ਚੀਜ਼ ਹੋਵੇ ਉਹ ਵੀ ਨਹੀਂ ਦਿਸਦੀ ਜਿਵੇਂ ਹੁਣ ਪਰਮਾਣੂ ਨੇ ਹਰ ਕੋਈ ਉਹਨਾਂ ਨੂੰ ਨਹੀਂ ਵੇਖ ਸਕਦਾ ਹੁਣ ਜਿਹਦੀ ਨਿਗਾਹ ਘੱਟ ਹੈ ਉਹ ਸੂਈ ਵਿੱਚ ਵੀ ਨਹੀਂ ਤਾਗਾ ਪਾ ਸਕਦਾ ਕਿਉਂਕਿ ਗੱਲ ਤਾਂ ਵੀ ਇਹ ਜਿਹੜੀ ਸੂਖਮ ਚੀਜ਼ ਹੈ ਉਹ ਵੀ ਨਹੀਂ ਦਿਸਦੀ ਹੁੰਦੀ ਮਨ ਚੰਚਲ ਸੂਖਮ ਵਿਵਧਾਨ ਤੇ ਤੀਸਰਾ ਕਾਰਨ ਹੈ ਵਿਵਧਾਨ ਕੋਈ ਚੀਜ਼ ਪਰਦੇ ਵਿੱਚ ਪਈ ਹੋਵੇ ਹੁਣ ਭਾਵੇਂ ਇੱਥੇ ਸਾਡੇ ਕੋਲੇ ਕੋਈ ਕਿਸੇ ਨੇ ਕੱਪੜੇ ਹੇਠਾਂ ਕੋਈ ਚੀਜ਼ ਰੱਖੀ ਹੋਵੇ ਪਰਦੇ ਵਿੱਚ ਪਈ ਹੋਵੇ ਤੇ ਸਾਨੂੰ ਕੋਈ ਪਤਾ ਇੱਥੇ ਕੀ ਪਿਆ ਇਹ ਵੀ ਇੱਕ ਕਾਰਨ ਹੈ ਨਾ ਦਿਸਣ ਦਾ ਚੀਜ਼ ਹੁੰਦੀ ਜ਼ਰੂਰ ਹੈ ਪਰ ਉਹ ਪਈ ਓਹਲੇ ਹੈ ਸਾਨੂੰ ਕੀ ਪਤਾ ਉਹ ਕਿਹਨੇ ਰੱਖੀ ਹੈ ਇਹ ਵੀ ਇੱਕ ਕਾਰਨ ਹੈ ਤ੍ਰਿਸਕਾਰ ਸਜਾਤੀ ਸੰਗ ਤੇ ਅੱਗੇ ਤੀਸਰਾ ਹੈ ਸੱਤਵਾਂ ਕਾਰਨ ਹੈ ਤ੍ਰਿਸਕਾਰ ਤ੍ਰਿਸਕਾਰ ਕਹਿੰਦੇ ਨੇ ਬਈ ਜਿਵੇਂ ਸੂਰਜ ਚੜ੍ਹਦਾ ਹੈ ਤੇ ਤਾਰੇ ਅਲੋਪ ਹੋ ਜਾਂਦੇ ਨੇ ਪਰ ਜਦੋਂ ਤੁਸੀਂ ਸਾਇੰਸਦਾਨਾਂ ਨੂੰ ਪੁੱਛੋਗੇ ਆਪਾਂ ਤਾਂ ਸਾਰੇ ਹੀ ਸਮਝਦੇ ਹਾਂ ਨਾ ਜਦੋਂ ਸੂਰਜ ਚੜ੍ਹਦਾ ਤਾਰੇ ਛਿਪ ਜਾਂਦੇ ਪਰ ਉਹ ਕਹਿੰਦੇ ਤਾਰੇ ਛਿਪਦੇ ਨਹੀਂ ਹੈ ਉਹ ਸੂਰਜ ਦਾ ਤੇਜ ਹੀ ਇੰਨਾ ਹੁੰਦਾ ਸਾਨੂੰ ਦਿਸਣੋਂ ਹਟ ਜਾਂਦੇ ਰਹਿੰਦੇ ਉਵੇਂ ਹੀ ਆ ਉਹ ਪਰ ਸਾਨੂੰ ਦਿਸਣੋਂ ਹਟ ਜਾਂਦੇ ਇਹ ਵੀ ਇੱਕ ਕਾਰਨ ਹੈ ਇਹਨੂੰ ਤਿਰਸਕਾਰ ਕਹਿੰਦੇ ਨੇ ਵੀ ਜਿਵੇਂ ਹੁਣ ਫਰਜ਼ ਕਰੋ ਕਹਿੰਦੇ ਵੀ ਦੀਵੇ ਦੇ ਸੂਰਜ ਦੇ ਸਾਹਮਣੇ ਦੀਵਾ ਦਿਖਾਉਣ ਵਾਲੀ ਗੱਲ ਹੁਣ ਸੂਰਜ ਦੇ ਸਾਹਮਣੇ ਦੀਵਾ ਕੌਣ ਦੇਖਦਾ ਹੁੰਦਾ ਸੂਰਜ ਦੀ ਰੋਸ਼ਨੀ ਵਧੇਰੇ ਹੋਣ ਕਰਕੇ ਤੇ ਧਰਤੀ ਦੇ ਨੇੜੇ ਹੋਣ ਕਰਕੇ ਤੇ ਉਹ ਤਾਰੇ ਦਿਸਣੋਂ ਹਟ ਜਾਂਦੇ ਨੇ ਪਰ ਹੁੰਦੇ ਤਾਂ ਆਕਾਸ਼ ਵਿੱਚ ਹੀ ਹੈ ਜਾਂਦੇ ਤਾਂ ਕਿਧਰੇ ਨਹੀਂ ਉਹ ਤੇ ਅੱਗੇ ਅੱਠਵਾਂ ਕਾਰਨ ਲਿਖਿਆ ਸਜਾਤੀ ਤਿਰਸਕਾਰ ਸਜਾਤੀ ਸੰਗ ਇਹ ਯਹ ਅੱਠ ਹੇ ਤਰੋਚਿਤ ਉਮੰਗ ਤੇ ਅੱਠਵਾਂ ਹੈ ਸਜਾਤੀ ਕਾਰਨ ਜਿਵੇਂ ਇੱਕੋ ਜਿਹੀਆਂ ਚੀਜ਼ਾਂ ਹੋਣ ਨਾ ਤੇ ਉੱਥੇ ਵੀ ਸਾਨੂੰ ਭੁਲੇਖਾ ਪੈ ਜਾਂਦਾ ਕਈ ਵਾਰੀ ਹੁਣ ਆਪਾਂ ਜਿਵੇਂ ਕਹਿ ਦਈਏ ਵੀ ਤੁਸੀਂ ਉਹ ਬਈ ਇਕੱਠੇ ਕੋਈ ਫੁੱਲ ਰੱਖੇ ਹੋਏ ਹੋਣ ਇੱਕੋ ਜਿਹੇ ਤੁਸੀਂ ਆਖੋ ਉਹਨਾਂ ਵਿੱਚੋਂ ਇੱਕ ਫੁੱਲ ਚੱਕ ਕੇ ਲਿਆ ਤੇ ਆਪਾਂ ਕਹਿੰਦੇ ਵੀ ਚੱਕ ਕੇ ਲਿਆ ਤੇ ਆਪਾਂ ਨੂੰ ਹੁਣ ਪਤਾ ਨਹੀਂ ਇੱਕੋ ਜਿਹੇ ਪਏ ਕਿਸੇ ਨੂੰ ਹੋਰ ਹੱਥ ਪਾ ਲੈਣੇ ਦੂਜਾ ਕਹਿੰਦਾ ਨਹੀਂ ਨਹੀਂ ਇਹ ਫੁੱਲ ਨਹੀਂ ਉਹ ਦੂਸਰਾ ਲੈ ਕੇ ਆ ਉਹ ਕਹਿੰਦਾ ਮੈਨੂੰ ਨਹੀਂ ਪਤਾ ਲੱਗਦਾ ਕਿਹੜਾ ਲਿਆਉਣਾ ਭਾਈ ਸਾਹਮਣੇ ਹੁੰਦੇ ਪਰ ਇੱਕੋ ਜਿਹੀ ਚੀਜ਼ ਭੁਲੇਖਾ ਪਾ ਦਿੰਦੀ ਹੈ ਵੀ ਆਪਾਂ ਨੂੰ ਕਿਹੜਾ ਪਸੰਦ ਆਉਂਦਾ ਇਹ ਕੁਛ ਕਾਰਨ ਨੇ ਜਿਨ੍ਹਾਂ ਕਰਕੇ ਕਹਿੰਦੇ ਵੀ ਕੋਈ ਚੀਜ਼ ਸਾਨੂੰ ਨਹੀਂ ਵੀ ਨਜ਼ਰ ਆ ਸਕਦੀ ਇਸੇ ਤਰ੍ਹਾਂ ਇੱਥੇ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹਨ ਸੋ ਪ੍ਰਭ ਨੇੜੇ ਹੂੰ ਤੇ ਨੇੜੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ ਤਾਂ ਨੇੜੇ ਤੋਂ ਨੇੜੇ ਪਰ ਉਹ ਸਾਨੂੰ ਦਿਸਦਾ ਇਸ ਕਰਕੇ ਨੇ ਵੀ ਕੁਝ ਕਾਰਨ ਨੇ ਜਿਨ੍ਹਾਂ ਕਾਰਨਾਂ ਬਾਰੇ ਤੁਸੀਂ ਸੁਣ ਚੁੱਕੇ ਹੋ ਜਾਂ ਤੇ ਇੰਨਾ ਨੇੜੇ ਹੈ ਵਾਹਿਗੁਰੂ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋਈ ਇਸ ਲਈ ਸਾਨੂੰ ਦਿਸਦਾ ਨਹੀਂ ਹੈ ਤੇ ਜਾਂ ਫਿਰ ਇਹ ਵੀ ਕਾਰਨ ਹੋ ਸਕਦਾ ਵੀ ਸਾਡੀਆਂ ਅੱਖਾਂ ਹੀ ਉਸ ਨੂੰ ਦੇਖਣ ਵਾਲੀਆਂ ਨਹੀਂ ਕਿਉਂਕਿ ਸਤਿਗੁਰੂ ਨੇ ਇਹ ਵੀ ਲਿਖਿਆ ਹੈ ਨਾ ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਡਸੰਦੋ ਮਾ ਪਿਰੀ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ ਹੈ ਤਾਂ ਨੇੜੇ ਤੋਂ ਨੇੜੇ ਪਰ ਇਹ ਅੱਖਾਂ ਨਾਲ ਇਹ ਅੱਖਾਂ ਉਸ ਨੂੰ ਵੇਖ ਨਹੀਂ ਸਕਦੀਆਂ ਸਿਮਰ ਤੇ ਆਏ ਗਾਏ ਗੁਣ ਗੋਬਿੰਦ ਦਿਨ ਰਹਿਣ ਸਾਂਝ ਸਵੇਰ ਰਹਾਉ ਹਜ਼ੂਰ ਕਹਿੰਦੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਦਿਨ ਰਾਤ ਤੇ ਸਾਂਝ ਸਵੇਰੇ ਸਵੇਰੇ ਸ਼ਾਮ ਹਰ ਵੇਲੇ ਉਹਦਾ ਸਿਮਰਨ ਕਰੋ ਉਹਨੂੰ ਧਿਆਓ ਔਰ ਉਹਦੇ ਜਸ ਨੂੰ ਗਾਓ ਉਸ ਵਾਹਿਗੁਰੂ ਦੇ ਹਮੇਸ਼ਾ ਗੁਣ ਗਾਉਂਦੇ ਰਹੋ ਸਿਮਰ ਤੇ ਆਏ ਗਾਏ ਗੁਣ ਗੋਬਿੰਦ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ ਉਸਨੂੰ ਧਿਆਓ ਉਹਦੇ ਗੁਣਾਂ ਨੂੰ ਗਾਉਂਦੇ ਰਹੋ ਦਿਨ ਰਾਤ ਜਦੋਂ ਵੀ ਸਮਾਂ ਮਿਲੇ ਹਰ ਵੇਲੇ ਸੁਬਹਾ ਸ਼ਾਮ ਤਾਂ ਜ਼ਰੂਰੀ ਹੈ ਨਾ ਨਿਤਨੇਮ ਕਰਨਾ ਤੇ ਸੁਬਹਾ ਸ਼ਾਮ ਤੋਂ ਇਲਾਵਾ ਦਿਨੇ ਰਾਤ ਜਦੋਂ ਵੀ ਸਮਾਂ ਮਿਲੇ ਵਾਹਿਗੁਰੂ ਸਿਮਰਨ ਕਰੀ ਜਾਓ ਤੇ ਵਾਹਿਗੁਰੂ ਦੇ ਗੁਣ ਗਾਉਂਦੇ ਰਹੋ ਬਾਣੀ ਪੜ੍ਹੀ ਚੱਲੋ ਜਾਂ ਕੀਰਤਨ ਕਥਾ ਬਾਣੀ ਸੁਣੀ ਜਾਓ ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਉਧਰ ਦੇਹ ਦੁਲੱਭ ਸਾਧੂ ਸੰਗ ਹਰ ਹਰ ਨਾਮ ਜਪੇ ਰਹਿ ਲੋ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਦੇ ਨਾਲ ਮਿਲ ਕੇ ਹਰ ਹਰ ਨਾਮ ਜਪੇ ਰਹਿ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇ ਰਹਿ ਜਪਣਾ ਚਾਹੀਦਾ ਇਹਦਾ ਫਲ ਉਧਰ ਦੇਹ ਦੁਲੱਭ ਸਾਧੂ ਸੰਗ ਇਹ ਜਿਹੜੀ ਦੁਰਲੱਭ ਦੇਹ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੈ ਬਾਰ ਜੋ ਬਨ ਫਲ ਪਾਕੇ ਪੋਈ ਗਰੈ ਬੋਹਰ ਨਾ ਲਾਗੈ ਡਰ ਇਹ ਮਨੁੱਖਾਂ ਦੇ ਬੜੀ ਦੁਰਲੱਭ ਸਾਨੂੰ ਪ੍ਰਾਪਤ ਹੋਈ ਹੈ ਉਧਰ ਦੇਹ ਇਸ ਜੀਵ ਦਾ ਉਧਾਰ ਕਰ ਲੈ ਇਸ ਦੇਹ ਦਾ ਉਧਾਰ ਕਰ ਲੈ ਕਿਉਂਕਿ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪ ਕੇ ਹੀ ਇਸ ਦੁਰਲੱਭ ਦੇਹ ਦਾ ਉਧਾਰ ਹੋ ਸਕਦਾ ਹੈ। ਕਰੀ ਨਾ ਮੋਹਤ ਨਾ ਚਸਾ ਬਿਲੰਬਹੁ, ਕਾਲ ਨਿਤ ਹੈ ਨਿਤ ਹੀਰੈ। ਲਓ ਸਤਿਗੁਰੂ ਕਹਿੰਦੇ ਨੇ, ਵੇਖ ਲਓ ਸਾਡੇ ਕੋਲੇ ਤੇ ਕਹਿੰਦੇ ਨਾਮ ਜਪਣ ਦਾ ਸਿਮਰਨ ਕਰਨ ਦਾ ਸਮਾਂ ਹੀ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਇਸ ਮਨੁੱਖ ਦੀ ਹਾਲਤ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਈ। ਲੋ ਹਜ਼ੂਰ ਕਹਿੰਦੇ ਨੇ, ਕਰੀ ਨਾ ਮੋਹਤ ਨਾ ਚਸਾ ਬਿਲੰਬੋ, ਵੀ ਅਸੀਂ ਤਾਂ ਕਹਿੰਦੇ ਸਾਡੇ ਕੋਲ ਤਾਂ ਘੜੀ ਵੀ ਨਹੀਂ ਨਾਮ ਜਪਣ ਵਾਸਤੇ, ਅੱਧੀ ਘੜੀ ਵੀ ਸਾਡੇ ਕੋਲ ਤੇ ਸਮਾਂ ਨਹੀਂ ਹੈ, ਉਸ ਤੋਂ ਵੀ ਘੱਟ ਸਮਾਂ ਇੱਕ ਚਸਾ ਵੀ ਨਹੀਂ ਹੈ, 15 ਵਿਸਵਿਆਂ ਦਾ ਇੱਕ ਚਸਾ ਹੁੰਦਾ ਤੇ ਸਾਡੇ ਕੋਲ ਤੇ ਇੰਨਾ ਵੀ ਸਮਾਂ ਨਹੀਂ ਹੈ ਨਾਮ ਜਪਣ ਦਾ। ਤੇ ਹਜ਼ੂਰ ਕਹਿੰਦੇ ਨੇ, ਕਾਲ ਨਿਤੈ ਨਿਤ ਹੀਰੈ, ਉਧਰ ਕਾਲ ਤੁਹਾਡੇ ਵੱਲ ਰੋਜ਼ ਰੋਜ਼ ਵੇਖਦਾ ਵੀ ਭਲਾ ਕੀ ਕਰਦੇ ਨੇ, ਤੇ ਜਦੋਂ ਸਾਡੇ ਸਵਾਸ ਪੂਰੇ ਹੋ ਗਏ ਉਹਨੇ ਤਾਂ ਲਿਹਾਜ਼ ਨਹੀਂ ਕਰਨੀ। ਕਹੋ ਕਬੀਰ, ਤਬ ਹੀ ਨਰ ਜਾਗੈ ਜਮਕਾ ਡੰਡ ਮੂੰਡ ਮੈਂ ਲੱਗੈ। ਜੇ ਤੇ ਅਸੀਂ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਵਾਂਗੇ ਫਿਰ ਤੇ ਅਸੀਂ ਕਾਲ ਤੋਂ ਬਚ ਸਕਾਂਗੇ, ਜੇ ਅਸੀਂ ਨਾਮ ਨਾ ਜਪਿਆ ਤੇ ਅਸੀਂ ਆਪਣੀ ਉਮਰ ਆਪਣਾ ਜੀਵਨ ਐਵੇਂ ਬਰਬਾਦ ਕਰ ਲਿਆ ਤੇ ਫਿਰ ਕਾਲ ਨੇ ਤੇ ਸਾਨੂੰ ਆ ਕੇ ਕੇਰੀ ਲੈਣਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਕਰੀ ਨਾ ਮੋਹਤ ਨਾ ਚਸਾ ਬਿਨੰਬੋ, ਵੀ ਘੜੀ ਵੀ ਨਹੀਂ, ਘੜੀ ਦਾ ਵੀ ਭਰੋਸਾ ਨਹੀਂ, ਅੱਧੀ ਘੜੀ ਦਾ ਵੀ ਕੋਈ ਭਰੋਸਾ ਨਹੀਂ, ਇੱਕ ਚਸੇ ਦਾ ਵੀ ਕੋਈ ਵਿਸ਼ਵਾਸ ਨਹੀਂ, ਇੰਨੀ ਵੀ ਦੇਰ ਨਹੀਂ ਲੱਗਣੀ, ਪਤਾ ਨਹੀਂ ਕਦੋਂ ਆ ਕੇ ਕਾਲ ਨੇ ਸਾਡੇ ਸਿਰ ਉੱਤੇ ਡੰਕਾ ਵਜਾ ਦੇਣਾ। ਕਾਲ ਨਿਤੈ ਨਿਤ ਹੀਰੈ, ਕਿਉਂਕਿ ਕਾਲ ਤੇ ਰੋਜ਼ ਰੋਜ਼ ਸਾਨੂੰ ਵੇਖ ਰਿਹਾ ਹੈ। ਅੰਧ ਬਿਲਾ ਤੇ ਕੱਢ ਉਹ ਕਰਤੇ ਕਿਆ ਨਾਹੀ ਕਰਤੇ ਰਹਿ। ਲੋ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇਹ ਅੰਨੀ ਖੁੱਡ ਹੈ ਮਾਇਆ ਦੇ ਮੋਹ ਦੀ, ਇਹ ਅੰਨੀ ਖੁੱਡ ਹੈ, ਕਿਰਪਾ ਕਰਕੇ ਸਾਨੂੰ ਇਸ ਦੇ ਵਿੱਚੋਂ ਬਾਹਰ ਕੱਢ ਲਓ। ਕਿਆ ਨਾਹੀ ਕਰਤੇ ਰਹਿ, ਹੇ ਵਾਹਿਗੁਰੂ, ਤੇਰੇ ਘਰ ਦੇ ਵਿੱਚ ਕੀ ਨਹੀਂ ਹੈ, ਸਭ ਕੁਛ ਤੇਰੇ ਘਰ ਦੇ ਵਿੱਚ ਹੈ। ਸਾਚੇ ਸਾਹਿਬਾ, ਕਿਆ ਨਾਹੀ ਕਰਤੇ ਰਹਿ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਤੇਰੇ ਘਰ ਵਿੱਚ ਸਭ ਕੁਛ ਹੈ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਇਸ ਲਈ ਸਾਡੇ ਤੇ ਕਿਰਪਾ ਕਰੋ, ਸਾਨੂੰ ਇਸ ਅੰਨੀ ਖੁੱਡ ਜਿਹੜਾ ਇਹ ਮਾਇਆ ਦਾ ਮੋਹ ਹੈ ਅਥਵਾ ਅਗਿਆਨ ਹੈ ਜਾਂ ਭਰਮ ਹੈ ਇਹਦੇ ਵਿੱਚੋਂ ਬਾਹਰ ਕੱਢ ਲਵੋ। ਨਾਮ ਆਧਾਰ ਦੀਜੈ ਨਾਨਕੋ ਆਨੰਦ ਸੁਖ ਕਨੇਰੈ, ਤੇ ਨਾਲ ਹੀ ਮਹਾਰਾਜ ਕਿਰਪਾ ਕਰੋ, ਸਾਨੂੰ ਨਾਮ ਦਾ ਆਸਰਾ ਬਖਸ਼ਿਸ਼ ਕਰ ਦਿਓ, ਇਹ ਨਾਮ ਸਾਡੇ ਜੀਵਨ ਦਾ ਆਧਾਰ ਬਣ ਜਾਵੇ। ਆਨੰਦ ਸੁਖ ਕਨੇਰੈ, ਇਸ ਨਾਮ ਦਾ ਸਦਕਾ ਸਾਨੂੰ ਬਹੁਤੇ ਆਨੰਦ ਤੇ ਬਹੁਤੇ ਸੁਖ ਸਾਨੂੰ ਪ੍ਰਾਪਤ ਹੋ ਸਕਦੇ ਨੇ, ਭਾਵ ਇਸ ਨਾਮ ਦੁਆਰਾ ਸੰਸਾਰਕ ਸੁਖ ਵੀ ਤੇ ਪ੍ਰਲੋਕ ਦੇ ਆਨੰਦ ਸਾਰੇ ਸਾਨੂੰ ਮਿਲ ਸਕਦੇ ਨੇ। ਇਸ ਲਈ ਕਿਰਪਾ ਕਰੋ, ਸਾਨੂੰ ਨਾਮ ਦਾ ਆਸਰਾ ਬਖਸ਼ਿਸ਼ ਕਰ ਦਿਓ, ਹੋਰ ਸਾਡੀ ਕੋਈ ਤਮੰਨਾ ਨਹੀਂ, ਹੋਰ ਸਾਡੀ ਕੋਈ ਖਾਹਿਸ਼ ਨਹੀਂ, ਬਸ ਇਹ ਨਾਮ ਦਾ ਆਸਰਾ ਦੇ ਦਿਓ, ਨਾਮ ਸਾਡੇ ਜੀਵਨ ਦਾ ਆਧਾਰ ਬਣ ਜਾਵੇ। ਮਰਨੰਗ ਬਿਸਰਨੰਗ ਗੋਬਿੰਦਾ ਹੈ, ਜੀਵਨੰਗ ਹਰ ਨਾਮ ਤੇ ਆਉਣਾ, ਬਸ ਇਹ ਸਾਡਾ ਜੀਵਨ ਬਣ ਜਾਵੇ ਵੀ ਜੇ ਵਾਹਿਗੁਰੂ ਭੁੱਲ ਜਾਵੇ ਤੇ ਸਾਡੀ ਮੌਤ, ਤੇ ਜੇ ਵਾਹਿਗੁਰੂ ਦਾ ਸਿਮਰਨ ਹੁੰਦਾ ਰਹੇ ਸਾਨੂੰ ਜੀਵਨ ਪ੍ਰਾਪਤ ਹੁੰਦਾ ਰਹੇ। ਐਸਾ ਨਾਮ ਦਾ ਆਸਰਾ ਬਖਸ਼ਿਸ਼ ਕਰ ਦਿਓ, ਜਿਸ ਦਾ ਸਦਕਾ ਲੋਕ ਤੇ ਪ੍ਰਲੋਕ ਦੇ ਘਨੇਰੇ ਸੁਖ ਆਨੰਦ ਸਾਨੂੰ ਪ੍ਰਾਪਤ ਹੋ ਜਾਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਛੱਕੇ ਦੋ, ਇਹ ਛੱਕੇ ਦੋ ਛੇ ਛੇ ਸ਼ਬਦਾਂ ਦੇ ਜੋੜ ਦੇ ਇਹ 12 ਸ਼ਬਦ, ਜਿਸ ਨੂੰ ਛੱਕੇ ਦੋ ਲਿਖਿਆ ਹੈ, ਵੀ 6 ਸ਼ਬਦਾਂ ਦੇ ਜੋੜ ਨੂੰ ਇੱਕ ਛੱਕਾ ਲਿਖਿਆ ਜਾਂਦਾ ਹੈ। ਹੁਣ ਇੱਥੇ 12 ਸ਼ਬਦ ਸੰਪੂਰਨ ਹੋਏ ਨੇ, ਛੱਕੇ ਦੋ ਇੱਥੇ ਗੁਰੂ ਮਹਾਰਾਜ ਨੇ ਲਿਖ ਕੇ ਸ਼ਬਦਾਂ ਦੀ ਸੰਪੂਰਨਤਾ ਦਾ ਇਹ ਇੱਕ ਜੋੜ ਕੀਤਾ ਹੈ। ਸਤਿਗੁਰੂ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ, ਇਹਨਾਂ ਨੂੰ ਆਪਾਂ ਸੁਣਿਆ, ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅੰਧ ਬਿਲਾ ਤੇ ਕੱਢ ਉਹ ਕਰਤੇ ਕਿਆ ਨਾਹੀ ਕਰਤੇ ਰਹਿ, ਨਾਮ ਆਧਾਰ ਦੀਜੈ ਨਾਨਕ ਕਉ ਆਨੰਦ ਸੁਖ ਕਨੇਰੈ। ਛੱਕੇ ਦੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।